ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀਐ ਹੈ, ਪੜ ਪੜ ਭਰੀਐ ਸਾਥ। ਲਓ ਹੁਣ ਇਹ ਜਿਹੜਾ ਅਗਲਾ ਸਲੋਕ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਇਹਦੇ ਬਾਰੇ ਮਹਾਂਪੁਰਖ ਇਹ ਵੀ ਇੱਕ ਪ੍ਰਸੰਗ ਸੁਣਾਉਂਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਸ਼ਮੀਰ ਦੀ ਯਾਤਰਾ ਕਰ ਰਹੇ ਸਨ ਔਰ ਉੱਥੇ ਇੱਕ ਬ੍ਰਹਮਦਾਸ ਨਾਮ ਕਰਕੇ ਪੰਡਿਤ ਸੀ ਜੋ ਇੱਕ ਬਹੁਤ ਵਿਦਵਾਨ ਸੀ ਅਤੇ ਬੜਾ ਹੰਕਾਰੀ ਵੀ ਸੀ ਔਰ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਚਰਚਾ ਕਰਨ ਵਾਸਤੇ ਆਇਆ ਅਤੇ ਉਸਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਚਰਚਾ ਕੀਤੀ ਅਤੇ ਨਾਲ ਹੀ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਦੱਸੋ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੰਡਿਤ ਨੂੰ ਕਹਿਣ ਲੱਗੇ, ਭਾਈ ਜੇ ਤੈਨੂੰ ਸਾਡੇ ਉਪਦੇਸ਼ ਤੇ ਤਸੱਲੀ ਨਹੀਂ ਫੇਰ ਤੂੰ ਜਿਹਨੂੰ ਮਰਜ਼ੀ ਜਾ ਕੇ ਗੁਰੂ ਧਾਰਨ ਕਰ ਸਕਦਾ। ਇਹ ਜਿਹੜਾ ਪੰਡਿਤ ਸੀ ਉੱਥੋਂ ਗੁਰੂ ਮਹਾਰਾਜ ਦੇ ਕੋਲੋਂ ਚੱਲ ਪਿਆ ਅਤੇ ਅੱਗੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤੇ ਉਹ ਸਾਧੂ ਦਾ ਰੂਪ ਧਾਰਨ ਕਰਕੇ ਬੈਠੇ ਸਨ ਔਰ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗਾ, ਬਈ ਮੈਨੂੰ ਤੁਸੀਂ ਉਪਦੇਸ਼ ਦਿਓ। ਉਹ ਕਹਿਣ ਲੱਗੇ, ਤੇਰਾ ਗੁਰੂ ਤਾਂ ਅੱਗੇ ਹੈ। ਉਹਨਾਂ ਤਿੰਨਾਂ ਨੇ ਹੀ ਉਸ ਨੂੰ ਇਸ਼ਾਰਾ ਕਰਕੇ ਅੱਗੇ ਤੋਰ ਦਿੱਤਾ ਤੇ ਅੱਗੇ ਕਹਿੰਦੇ ਨੇ ਇੱਕ ਲਕਸ਼ਮੀ ਦਾ ਮੰਦਰ ਸੀ, ਇਹ ਪੰਡਿਤ ਉੱਥੇ ਚਲਿਆ ਗਿਆ। ਉੱਥੇ ਉਹ ਜਿਹੜੀ ਲਕਸ਼ਮੀ ਸੀ ਇਸਤਰੀ ਦਾ ਰੂਪ ਧਾਰਨ ਕਰਕੇ ਉੱਥੇ ਬੈਠੀ ਸੀ ਤੇ ਪੰਡਿਤ ਉੱਥੇ ਜਾ ਕੇ ਕਹਿਣ ਲੱਗਾ, ਬਈ ਮੈਂ ਤੈਨੂੰ ਗੁਰੂ ਧਾਰਨ ਕਰਨ ਵਾਸਤੇ ਆਇਆ। ਤੇ ਜਦੋਂ ਉਸਨੇ ਇਹ ਗੱਲ ਆਖੀ ਤੇ ਉਸਦਾ ਮਨ ਬੇਈਮਾਨ ਹੋਇਆ ਤੇ ਉਸ ਲਕਸ਼ਮੀ ਨੇ ਜੁੱਤੀ ਲਾ ਲਈ ਤੇ ਉਸ ਪੰਡਿਤ ਦੇ ਸਿਰ ਵਿੱਚ ਜਿਉਂ ਜੁੱਤੀਆਂ ਮਾਰਨ ਲੱਗੀ, ਕਹਿਣ ਲੱਗੀ, ਬੇਈਮਾਨਾ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਆ ਪਰਮੇਸ਼ਰ ਰੂਪ ਸਤਿਗੁਰੂ ਸਨ ਉਹਨਾਂ ਦੇ ਕੋਲੋਂ ਖਾਲੀ ਮੁੜਿਆ ਹੈ, ਫਿਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਦਾ ਉਪਦੇਸ਼ ਵੀ ਤੇਰੇ ਤੇ ਕਾਰਗਰ ਨਹੀਂ ਸਿੱਧ ਹੋਇਆ, ਇਸ ਲਈ ਤੂੰ ਹੁਣ ਛਿੱਤਰਾਂ ਦਾ ਹੀ ਭਾਈ ਵਾਲ ਸੀ, ਤੈਨੂੰ ਹੁਣ ਛਿੱਤਰ ਹੀ ਪੈ ਗਏ ਨੇ, ਇਸ ਲਈ ਜੇ ਹੁਣ ਵੀ ਤੇਰੀ ਅਕਲ ਟਿਕਾਣੀ ਆ ਜਾਵੇ ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਪੈ। ਇਹ ਫੇਰ ਪੰਡਿਤ ਆਇਆ ਤੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨ ਫੜੇ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਨਾਲ ਤਾਂ ਬਹੁਤ ਬੁਰੀ ਹੋਈ ਹੈ ਤੇ ਕਿਰਪਾ ਕਰੋ ਹੁਣ ਮੈਨੂੰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਸਲੋਕ ਉਚਾਰਨ ਕੀਤਾ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀਐ ਹੈ, ਪੜ ਪੜ ਭਰੀਐ ਸਾਥ। ਲੋਕ ਕਈ ਦੁਨੀਆਂ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਪੜ੍ਹਨ ਦਾ ਬੜਾ ਸ਼ੌਕ ਹੁੰਦਾ, ਪੜ੍ਹ ਪੜ੍ਹ ਕੇ ਇੰਨੇ ਗ੍ਰੰਥ ਉਹ ਆਪਣੇ ਕੋਲ ਜਮ੍ਹਾਂ ਕਰ ਲੈਂਦੇ ਨੇ, ਚੁੱਕ ਵੀ ਨਹੀਂ ਸਕਦੇ। ਫਿਰ ਉਹਨਾਂ ਨੂੰ ਕੋਈ ਨਾ ਕੋਈ ਗੱਡੀ ਰੱਖਣੀ ਪੈਂਦੀ ਹੈ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬੈਲ ਗੱਡੀਆਂ ਹੁੰਦੀਆਂ ਸਨ, ਉਹ ਗ੍ਰੰਥ ਪੜ੍ਹ ਪੜ੍ਹ ਕੇ ਬੈਲ ਗੱਡੀਆਂ ਤੇ ਲੱਦ ਕੇ ਦੂਸਰੇ ਥਾਂ ਤੇ ਲੈ ਜਾਂਦੇ ਸਨ। ਪੜ੍ਹ ਪੜ੍ਹ ਭਰੀਐ ਸਾਥ। ਲੋ ਹਜ਼ੂਰ ਕਹਿੰਦੇ ਨੇ ਗ੍ਰੰਥ ਪੜ੍ਹ ਪੜ੍ਹ ਕੇ ਭਾਵੇਂ ਬੈਲ ਗੱਡੀਆਂ ਵੀ ਲੱਦ ਲਈਏ ਤੇ ਪੜ੍ਹ ਪੜ੍ਹ ਕੇ ਗ੍ਰੰਥ ਭਰੀਐ ਸਾਥ, ਵੀ ਸਾਥ ਦਾ ਅਰਥ ਹੈ ਵੀ ਜਿਹੜੇ ਵੱਡੇ ਵੱਡੇ ਊਠਾਂ ਦੇ ਕਾਫਲੇ ਨੇ ਉਹਨਾਂ ਤੇ ਵੀ ਗ੍ਰੰਥ ਲੱਦ ਲਈਏ, ਉਹਨਾਂ ਨੂੰ ਵੀ ਭਰ ਲਈਏ। ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆ ਹੈ ਖਾਤ, ਤੇ ਪੜ ਪੜ ਕੇ ਭਾਵੇਂ ਉਹਨਾਂ ਗ੍ਰੰਥਾਂ ਨੂੰ ਬੇੜੀ ਵਿੱਚ ਵੀ ਪਾ ਦਈਏ, ਭਾਵ ਜਿੱਥੇ ਗੱਡੀਆਂ ਨਾ ਜਾਂਦੀਆਂ ਹੋਣ ਉੱਥੇ ਊਠਾਂ ਤੇ ਪਾਰ ਬਰਦਾਰੀ ਦਾ ਕੰਮ ਲਿਆ ਜਾਂਦਾ ਸੀ ਤੇ ਜਦੋਂ ਕਿਧਰੇ ਦਰਿਆ ਤੋਂ ਪਾਰ ਹੋਣਾ ਹੋਵੇ ਫਿਰ ਬੇੜੀਆਂ ਦਾ ਆਸਰਾ ਲਿਆ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਪੰਡਿਤ ਸਨ ਔਰ ਉਹ ਗੱਡੀਆਂ ਤੇ ਊਠ ਆਪਣੇ ਨਾਲ ਹੀ ਰੱਖਦੇ ਸਨ, ਉਹਨਾਂ ਉੱਤੇ ਆਪਣੇ ਸਾਰੇ ਗ੍ਰੰਥ ਪੁਸਤਕਾਲੇ ਤੇ ਸਾਰੇ ਉਹਦੇ ਨਾਲ ਹੀ ਚੱਕੀ ਫਿਰਦੇ ਸਨ, ਕਿਉਂਕਿ ਪੁਰਾਣੇ ਸਮੇਂ ਇੱਕ ਇਹ ਰਿਵਾਜ ਹੁੰਦਾ ਸੀ, ਇੱਕ ਪੰਡਿਤ ਦੂਸਰੇ ਪੰਡਿਤ ਨਾਲ ਚਰਚਾ ਕਰਦਾ, ਜੇ ਚਰਚਾ ਕਰਦਿਆਂ ਜਿੱਤ ਜਾਵੇ ਤੇ ਉਹਦੇ ਸਾਰੇ ਗ੍ਰੰਥ ਉਹ ਖੋ ਲੈਂਦਾ ਤੇ ਉਹ ਸਾਰੇ ਗ੍ਰੰਥ ਆਪਣੇ ਕਬਜ਼ੇ ਵਿੱਚ ਕਰਕੇ ਤੇ ਫਿਰ ਅੱਗੇ ਦੂਸਰੇ ਕਿਸੇ ਹੋਰ ਪੰਡਿਤ ਕੋਲ ਚਲਿਆ ਜਾਂਦਾ। ਓਹਦੇ ਨਾਲ ਚਰਚਾ ਹੁੰਦੀ, ਜੇ ਓਹਨੂੰ ਜਿੱਤ ਜਾਂਦਾ ਓਹਦੇ ਵੀ ਗ੍ਰੰਥ ਖੋ ਲੈਂਦਾ। ਇਹ ਇੱਕ ਪੁਰਾਣਾ ਰਿਵਾਜ ਸੀ ਪੰਡਤਾਂ ਦਾ। ਲੋ ਹਜ਼ੂਰ ਕਹਿੰਦੇ ਨੇ ਪੜ੍ਹ ਪੜ੍ਹ ਕੇ ਭਾਵੇਂ ਗ੍ਰੰਥ ਗੱਡੀਆਂ ਵਿੱਚ ਵੀ ਲੱਦ ਲਈਏ ਤੇ ਪੜ੍ਹ ਪੜ੍ਹ ਕੇ ਗ੍ਰੰਥ ਕਾਫਲਿਆਂ ਦੇ ਕਾਫਲੇ ਊਠਾਂ ਦੇ ਭਰ ਲਈਏ ਤੇ ਪੜ੍ਹ ਪੜ੍ਹ ਕੇ ਗ੍ਰੰਥ ਬੇੜੀਆਂ ਦੇ ਵਿੱਚ ਵੀ ਪਾ ਲਈਏ। ਪੜ੍ਹ ਪੜ੍ਹ ਗੱਡੀਆ ਖਾਤ ਤੇ ਪੜ੍ਹ ਪੜ੍ਹ ਕੇ ਗ੍ਰੰਥ ਗੱਡੀਆ ਖਾਤ ਤੇ ਥੱਲੇ ਧਰਤੀ ਵਿੱਚ ਭੂਰੇ ਬਣਾ ਬਣਾ ਕੇ ਤਹਿਖਾਨੇ ਬਣਾ ਬਣਾ ਕੇ ਉਹਨਾਂ ਦੇ ਵਿੱਚ ਵੀ ਗੱਡ ਕੇ ਰੱਖ ਦਈਏ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਲੋ ਹਜ਼ੂਰ ਕਹਿੰਦੇ ਨੇ ਪੜੀਏ ਜੇਤੇ ਬਰਸ ਬਰਸ, ਵੀ ਸਾਲਾਂ ਵਧੀ ਸਾਲਾਂ ਹੀ ਸਾਲ ਭਾਵੇਂ ਗ੍ਰੰਥ ਪੁਸਤਕ ਪੜ੍ਹਦੇ ਰਹੀਏ, ਕਿਉਂਕਿ ਕਈਆਂ ਨੂੰ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਹੈ ਤੇ ਉਹ ਸਫ਼ਰ ਕਰਦਿਆਂ ਵੀ ਕੁਛ ਨਾ ਕੁਛ ਪੜ੍ਹੀ ਜਾਂਦੇ ਨੇ। ਘਰਾਂ ਦੇ ਵਿੱਚ ਵੀ ਲਾਇਬ੍ਰੇਰੀਆਂ ਬਣਾਈਆਂ ਹੁੰਦੀਆਂ ਨੇ, ਗ੍ਰੰਥ ਪੜ੍ਹੀ ਜਾਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਪੜੀਆ ਜੇਤੇ ਬਰਸ ਬਰਸ, ਭਾਵੇਂ ਸਾਲਾਂ ਹੀ ਸਾਲ ਗ੍ਰੰਥਾਂ ਨੂੰ ਪੜ੍ਹਦੇ ਰਹੀਏ, ਇਹਦੇ ਨਾਲ ਵੀ ਕੁਛ ਨਹੀਂ ਮਿਲ ਸਕਦਾ। ਪੜੀਆ ਜੇਤੇ ਮਾਸ, ਲਓ ਜਿੰਨੇ ਮਹੀਨੇ ਨੇ, ਸਾਲ ਦੇ 12 ਮਹੀਨੇ ਹੁੰਦੇ ਨੇ, 12 ਮਹੀਨੇ ਤੇ ਸਾਰੀ ਉਮਰ ਦੇ ਪੂਰੇ ਸਾਲ ਵੀ ਪੜ੍ਹਦੇ ਰਹੀਏ। ਪੜੀਆ ਜੇਤੀ ਯਾਰ ਜਾ, ਪੜੀਆ ਜੇਤੇ ਸਾਸ। ਲਓ ਜਿੰਨੀ ਉਮਰ ਰੱਬ ਨੇ ਦਿੱਤੀ ਸਾਰੀ ਉਮਰ ਹੀ ਭਾਵੇਂ ਪੜ੍ਹਦੇ ਰਹੀਏ ਤੇ ਪੜੀਆ ਜੇਤੇ ਸਾਸ, ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਨੇ, ਵੀ ਅਖੀਰਲੇ ਸਵਾਸ ਤੱਕ, ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਵੀ ਭਾਵੇਂ ਪੜ੍ਹਦੇ ਰਹੀਏ, ਪਰ ਇਹਦੇ ਨਾਲ ਵੀ ਕੁਛ ਨਹੀਂ ਮਿਲਦਾ। ਨਾਨਕ ਲਿਖਿਆ ਇੱਕ ਗੱਲ ਹੋਰ, ਹਾਂ ਮੈਂ ਚਖਣਾ ਚਾਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲੇਖੇ ਵਿੱਚ ਤਾਂ ਇੱਕੋ ਹੀ ਗੱਲ ਪੈਂਦੀ ਹੈ। ਉਹ ਕਿਹੜੀ ਗੱਲ ਹੈ? ਉਹ ਹੈ ਨਾਮ ਦੀ ਗੱਲ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ, ਵੀ ਉਹੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ। ਹੋਰ ਚਾਹੇ ਕਿੰਨਾ ਪੜ੍ਹ ਲਵੇ ਤੇ ਕਿੰਨਾ ਉਹ ਗੁੜ ਲਵੇ, ਉਹਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਹੁਣ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਪੜ੍ਹਾਈ ਕਰਨੀ ਨਹੀਂ ਚਾਹੀਦੀ? ਨਹੀਂ, ਇਸ ਦਾ ਮਤਲਬ ਇਹ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਨੂੰ ਇਹ ਹੁਕਮ ਹੈ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਮੁਖੀ ਪੜ੍ਹਨੀ ਚਾਹੀਦੀ ਹੈ ਤੇ ਨਾਲ ਗੁਰਬਾਣੀ ਪੜ੍ਹਨੀ ਸਿੱਖਣੀ ਚਾਹੀਦੀ ਹੈ। ਤੇ ਜਿਹੜਾ ਮਨੁੱਖ ਗੁਰਮੁਖੀ ਪੜ੍ਹਦਾ ਉਹੀ ਗੁਰਬਾਣੀ ਸਹੀ ਪੜ੍ਹ ਸਕਦਾ ਤੇ ਗੁਰਬਾਣੀ ਪੜ੍ਹ ਕੇ ਸਾਨੂੰ ਗੁਰੂ ਦੀ ਸਿੱਖਿਆ ਦਾ ਗਿਆਨ ਪ੍ਰਾਪਤ ਹੁੰਦਾ। ਇਸ ਲਈ ਮਨ ਸਮਝਾਵਨ ਕਾਰਨੇ ਕਸ਼ੂ ਇੱਕ ਪੜੀਆ ਗਿਆਨ, ਇਹ ਗੁਰੂ ਦਾ ਹੁਕਮ ਹੈ। ਹਰ ਗੁਰਸਿੱਖ ਨੂੰ ਆਪਣੇ ਮਨ ਨੂੰ ਸਮਝਾਉਣ ਖਾਤਰ ਕੁਝ ਨਾ ਕੁਝ ਤੇ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ। ਗੁਰਬਾਣੀ ਧਰਮ ਗ੍ਰੰਥ ਪੜ੍ਹਨੇ ਚਾਹੀਦੇ ਨੇ, ਕੁਛ ਕੁ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਗਤ ਕਬੀਰ ਜੀ ਨੇ ਵੀ ਇਹ ਸਿੱਖਿਆ ਦਿੱਤੀ ਹੈ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਬਈ ਪਹਿਲਾਂ ਤੇ ਮੈਂ ਪੜ੍ਹਨ ਨੂੰ ਚੰਗਾ ਸਮਝਿਆ ਤੇ ਪੜ੍ਹਨ ਦੇ ਨਾਲੋਂ ਯੋਗ ਨੂੰ ਮੈਂ ਅੱਛਾ ਜਾਣਿਆ, ਪਰ ਹੁਣ ਮੈਨੂੰ ਵਾਹਿਗੁਰੂ ਨੇ ਭਗਤੀ ਦੀ ਦਾਤ ਬਖਸ਼ੀ ਆ, ਹੁਣ ਮੈਨੂੰ ਭਗਤੀ ਵਿੱਚੋਂ ਜੋ ਆਨੰਦ ਪ੍ਰਾਪਤ ਹੋ ਰਿਹਾ ਹੈ ਉਹ ਨਾ ਪੜ੍ਹਾਈ ਵਿੱਚੋਂ ਮਿਲਿਆ ਤੇ ਨਾ ਹੀ ਯੋਗ ਦੇ ਵਿੱਚੋਂ ਮਿਲਿਆ। ਇਸ ਲਈ ਹੁਣ ਅਸੀਂ ਭਗਤੀ ਕਰਦੇ ਹਾਂ, ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਦਾ ਨਾਮ ਜਪਦੇ ਹਾਂ, ਇਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਨਕ ਲਿਖਿਆ ਇੱਕ ਗੱਲ, ਲਿਖੇ ਵਿੱਚ ਤਾਂ ਇੱਕੋ ਹੀ ਗੱਲ ਹੈ। ਭਗਤ ਕਬੀਰ ਜੀ ਨੇ ਵੀ ਬੜਾ ਸੁੰਦਰ ਉਪਦੇਸ਼ ਦਿੱਤਾ ਹੈ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅੱਗੇ ਚੱਲ ਕੇ ਭਗਤ ਜੀ ਲਿਖਦੇ ਨੇ, ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੈ ਬਾਰੰਗ ਬਾਰਾ। ਨਾਨਕ ਲਿਖਿਆ ਇੱਕ ਗੱਲ, ਲਿਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਵਾਹਿਗੁਰੂ ਦਾ ਨਾਮ ਜਪਣਾ। ਹਰ ਕਾ ਨਾਮ ਨਾ ਜਪਸ ਗੁਵਾਰਾ, ਜਿਹੜੇ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ ਨਾ, ਉਹਨਾਂ ਨੂੰ ਇਸ ਗੱਲ ਦਾ ਹੀ ਘੁਮੰਡ ਹੋ ਜਾਂਦਾ। ਉਹ ਕਹਿੰਦੇ ਨੇ ਅਸੀਂ ਤੇ ਇੰਨਾ ਕੁਛ ਪੜ੍ਹੇ ਹਾਂ ਤੇ ਸਾਨੂੰ ਨਾਮ ਜਪਣ ਦੀ ਕੀ ਲੋੜ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ, ਜਿਹੜੀ ਵਿਦਿਆ ਹੈ, ਪੜ੍ਹਾਈ ਹੈ, ਚਾਹੇ ਮਨੁੱਖ ਕਿੰਨੀ ਵੀ ਕਰ ਲਵੇ, ਉਹ ਮਨੁੱਖ ਨੂੰ ਬੁੱਧੀਵਾਨ ਤੇ ਕਰ ਦਿੰਦੀ ਹੈ, ਉਸ ਨੂੰ ਸਿਆਣਾ ਬਣਾ ਦਿੰਦੀ ਹੈ, ਪਰ ਉਹਨੂੰ ਰੱਬ ਦੇ ਨਾਲ ਨਹੀਂ ਜੋੜ ਸਕਦੀ, ਉਹਦੇ ਜੀਵਨ ਨੂੰ ਆਨੰਦ ਨਹੀਂ ਦੇ ਸਕਦੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਬਚਨ ਆਖੇ ਨੇ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਬਈ ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ, ਚਾਹੇ ਉਹ ਪੜ੍ਹਿਆ ਹੋਵੇ ਤੇ ਚਾਹੇ ਅਨਪੜ੍ਹਿਆ ਵੀ ਹੋਵੇ, ਭਾਵ ਵਾਹਿਗੁਰੂ ਦੇ ਸਿਮਰਨ ਨੇ ਕਲਿਆਣ ਕਰਨੀ ਹੈ, ਪੜ੍ਹਾਈ ਨੇ ਕਲਿਆਣ ਨਹੀਂ ਕਰਨੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਨਾਨਕ ਲਿਖਿਆ ਇੱਕ ਗੱਲ, ਵੀ ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹਰ ਮਨੁੱਖ ਨੂੰ। ਹੋਰ ਹੋਮੈ ਚਖਣਾ ਚਾਖ, ਹੋਰ ਤੇ ਹੋਮੈ ਦੇ ਵਿੱਚ ਚਖਾਂ ਹੀ ਮਾਰਨੀਆਂ ਨੇ, ਭਾਵ ਜਿਹੜੇ ਪੜ੍ਹੇ ਲਿਖੇ ਨੇ ਹੋਮੈ ਦੇ ਵਿੱਚ ਹੀ ਬਹਿਸ ਕਰਦੇ ਨੇ, ਇੱਕ ਦੂਸਰੇ ਦਾ ਖੰਡਨ ਵੰਡਨ ਕਰਦੇ ਨੇ, ਕਿਸੇ ਦੀ ਗੱਲ ਦੇ ਉੱਤੇ ਤਰਕਬਾਜ਼ੀ ਕਰਦੇ ਨੇ। ਇਹ ਹੋਮੈ ਦੇ ਵਿੱਚ ਤੇ ਵਿਅਰਥ ਚਖਾਂ ਮਾਰਨੀਆਂ ਨੇ ਤੇ ਮਗਜ ਖਪਾਈ ਕਰਨੀ ਤੇ ਆਪਣਾ ਸਮਾਂ ਤੇ ਸ਼ਕਤੀ ਬਰਬਾਦ ਕਰਨ ਵਾਲੀ ਗੱਲ ਹੈ। ਮਹੱਲਾ ਪਹਿਲਾ, ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ। ਲਓ ਹੁਣ ਅਗਲੇ ਇਸ ਸ਼ਲੋਕ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਲੋਕ ਵੱਖੋ ਵੱਖਰੇ ਧਰਮ ਕਰਮ ਸਾਧਨ ਕਰਦੇ ਸਨ, ਉਹਨਾਂ ਦਾ ਖੰਡਨ ਕਰਦੇ ਹਨ। ਲਿਖ ਲਿਖ ਪੜ੍ਹਿਆ, ਲੋ ਹਜ਼ੂਰ ਕਹਿੰਦੇ ਨੇ, ਜਿੰਨਾ ਮਨੁੱਖ ਨੇ ਲਿਖ ਲਿਖ ਕੇ ਪੜ੍ਹਿਆ ਤੇਤਾ ਕੜਿਆ, ਉਨਾ ਹੀ ਈਰਖਾ ਹੰਕਾਰ ਦੇ ਵਿੱਚ ਕੜਿਆ ਦਾ ਅਰਥ ਸੜਦਾ ਰਿਹਾ। ਜਿੰਨਾ ਆਦਮੀ ਬਹੁਤਾ ਲਿਖ ਲਿਖ ਕੇ ਪੜ੍ਹਦਾ ਹੈ ਤੇ ਉਨਾ ਹੀ ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ, ਈਰਖਾ ਨਾਲ ਹੰਕਾਰ ਦੇ ਨਾਲ ਸੜਦਾ ਰਹਿੰਦਾ ਹੈ। ਕੜਿਆ ਦਾ ਅਰਥ ਹੁੰਦਾ ਵੀ ਕੜਨਾ, ਝੁਰਨਾ, ਸੜੀ ਜਾਣਾ, ਈਰਖਾ ਵਿੱਚ ਸੜੀ ਜਾਣਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਹਜ਼ੂਰ ਕਹਿੰਦੇ ਭਾਈ ਜਿਹੜਾ ਬਹੁਤਾ ਲਿਖ ਲਿਖ ਕੇ ਪੜ੍ਹਿਆ ਹੈ ਉਨਾ ਹੀ ਉਹ ਕੜਿਆ ਹੈ, ਉਨਾ ਹੀ ਈਰਖਾ ਹੰਕਾਰ ਦੇ ਵਿੱਚ ਸੜਿਆ ਹੈ। ਬਹੁ ਤੀਰਥ ਭਵਿਆ ਤੇ ਤੋ ਲਵਿਆ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਬਹੁਤਾ ਤੀਰਥਾਂ ਤੇ ਭਵਿਆ ਦਾ ਅਰਥ ਭਰਮਿਆ ਹੈ, ਜਿਹੜਾ ਬਹੁਤਾ ਤੀਰਥਾਂ ਤੇ ਜਾਂਦਾ ਹੈ ਤੇ ਤੋ ਲਵਿਆ, ਉਨਾ ਹੀ ਬਹੁਤਾ ਉਹ ਬੋਲਣ ਲੱਗ ਜਾਂਦਾ ਹੈ, ਬਹੁਤਾ ਗਾਲੜੀ ਬਣ ਜਾਂਦਾ ਹੈ। ਜਿਹੜੇ ਲੋਕ ਬਹੁਤੇ ਤੀਰਥਾਂ ਤੇ ਜਾ ਜਾ ਕੇ ਨਹਾਉਂਦੇ ਨੇ, ਫਿਰ ਉਹ ਬਹੁਤਾ ਹੰਕਾਰ ਕਰਦੇ ਨੇ ਤੇ ਬਹੁਤਾ ਬੋਲਦੇ ਨੇ, ਤੇ ਫਿਰ ਜਦੋਂ ਕੋਈ ਗੱਲ ਚੱਲਦੀ ਹੈ ਉਹ ਕਹਿੰਦੇ ਨੇ, ਮੈਂ ਇੰਨੀ ਵਾਰ ਗੰਗਾ ਵਿੱਚ ਇਸ਼ਨਾਨ ਕੀਤਾ ਹੈ, ਇੰਨੀ ਵਾਰੀ ਮੈਂ ਪ੍ਰਾਗਰਾਜ ਜਾ ਕੇ ਇਸ਼ਨਾਨ ਕੀਤਾ ਹੈ, ਮੈਂ ਇੰਨੀ ਵਾਰ ਕੁੰਭ ਦੇ ਮੇਲੇ ਦਾ ਇਸ਼ਨਾਨ ਕੀਤਾ ਹੈ, ਇੰਨੀ ਵਾਰੀ ਮੈਂ ਫਲਾਨੇ ਤੀਰਥ ਦੀ ਯਾਤਰਾ ਕੀਤੀ। ਜਿੰਨਾ ਆਦਮੀ ਬਹੁਤਾ ਤੀਰਥਾਂ ਤੇ ਭਰਮਦਾ ਹੈ ਤੇ ਉਨਾ ਹੀ ਬਹੁਤਾ ਉਹ ਬੋਲਣ ਲੱਗ ਜਾਂਦਾ ਹੈ, ਗਾਲੜੀ ਬਣ ਜਾਂਦਾ ਹੈ, ਗੱਪਾਂ ਮਾਰਨ ਲੱਗ ਜਾਂਦਾ ਹੈ। ਬਹੁ ਪੇਖ ਕੀਆ ਦੇਹੀ ਦੁੱਖ ਦੀਆ, ਸਹੋ ਵੇ ਜੀਆ ਆਪਣਾ ਕੀਆ। ਲੋ ਹਜ਼ੂਰ ਕਹਿੰਦੇ ਨੇ ਬਹੁਤੇ ਲੋਕਾਂ ਦਾ ਸੁਭਾਅ ਹੁੰਦਾ ਹੈ, ਬਹੁਤੇ ਪੇਖ ਧਾਰਨ ਕਰਦੇ ਨੇ, ਕਦੇ ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ ਬਣ ਜਾਂਦੇ ਨੇ। ਬਹੁ ਪੇਖ ਕੀਆ, ਜਿਨ੍ਹਾਂ ਨੇ ਬਹੁਤੇ ਪੇਖਾਂ ਨੂੰ ਧਾਰਨ ਕੀਤਾ, ਦੇਹੀ ਦੁੱਖ ਦੀਆ ਤੇ ਆਪਣੇ ਦੇਹ ਨੂੰ ਵੀ ਦੁੱਖ ਦਿੱਤਾ। ਸਹੋਵੇ ਜੀਆ ਆਪਣਾ ਕੀਆ, ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਜੀਵ ਹੈ ਜਿਹੋ ਜਿਹਾ ਕੋਈ ਕੰਮ ਕਰਦਾ ਹੈ, ਸਹੋਵੇ ਜੀਆ ਆਪਣਾ ਕੀਆ, ਜਿਹੋ ਜਿਹਾ ਜੀਵ ਨੇ ਕੋਈ ਕਰਮ ਕੀਤਾ ਹੈ ਉਹੋ ਜਿਹਾ ਇਹ ਫਿਰ ਸਹਾਰਦਾ ਹੈ। ਜਾਂ ਇਹਦਾ ਅਰਥ ਸਹੋਵੇ ਜੀਆ ਵੀ ਹੇ ਜੀ, ਜੋ ਤੂੰ ਆਪਣਾ ਕੀਤਾ ਉਹਨੂੰ ਸਹਾਰ, ਇਸ ਢੰਗ ਦੇ ਨਾਲ ਵੀ ਇਹ ਅਰਥ ਕੀਤਾ ਗਿਆ ਹੈ। ਕਿਉਂਕਿ ਸਹੋ ਜਿਹੜਾ ਸ਼ਬਦ ਹੈ, ਸਹੋ ਵੇ ਜੀਆ ਆਪਣਾ ਕੀਆ, ਵੀ ਤੂੰ ਸਹੋ ਵਰਤਮਾਨ ਕਾਲ ਦੇ ਵਿੱਚ ਇਹਦਾ ਅਰਥ ਕੀਤਾ ਗਿਆ ਹੈ। ਪਰ ਕੁਛ ਵਿਦਵਾਨਾਂ ਨੇ ਆਖਿਆ ਵੀ ਜਿਹੜੇ ਬਾਕੀ ਸ਼ਬਦ ਭੂਤਕਾਲ ਦੇ ਨਾਲ ਸੰਬੰਧਿਤ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ, ਇਸ ਲਈ ਇਹਦਾ ਅਰਥ ਵੀ ਇਉਂ ਹੀ ਕਰਨਾ ਚਾਹੀਦਾ। ਪ੍ਰਕਰਨ ਦੇ ਅਨੁਸਾਰ ਸਹੋਵੇ ਜੀਆ ਆਪਣਾ ਕੀਆ, ਇਸ ਜੀਵ ਨੇ ਜਿਹੋ ਜਿਹਾ ਕੋਈ ਕੰਮ ਕੀਤਾ ਹੈ, ਆਪਣੇ ਕੀਤੇ ਦਾ ਉਹ ਜਿਹਾ ਫਲ ਇਸਨੇ ਸਹਾਰ ਲਿਆ। ਅੰਨ ਨਾ ਖਾਇਆ ਸਾਧ ਗੁਆਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਲੋਕ ਕਈ ਇਹੋ ਜਿਹੇ ਵੀ ਦੁਨੀਆਂ ਦੇ ਵਿੱਚ ਸਾਧੂ ਨੇ ਜਿਹੜੇ ਕਹਿੰਦੇ ਅਸੀਂ ਅੰਨ ਨਹੀਂ ਖਾਂਦੇ। ਲੋ ਸਤਿਗੁਰੂ ਕਹਿੰਦੇ ਨੇ ਜਿਹੜੇ ਕਹਿੰਦੇ ਅਸੀਂ ਅੰਨ ਨਹੀਂ ਖਾਣਾ, ਸਾਧ ਗੁਆਇਆ, ਬਈ ਉਹਨਾਂ ਨੇ ਆਪਣਾ ਸਵਾਦ ਹੀ ਗੁਆ ਲਿਆ, ਕਿਉਂਕਿ ਅੰਨ ਵਿੱਚ ਵੀ ਭੋਜਨ ਵਿੱਚ ਵੀ ਤੇ ਸਵਾਦ ਹੈ ਨਾ। ਲੋ ਸਤਿਗੁਰੂ ਕਹਿੰਦੇ ਨੇ ਜੇ ਕੋਈ ਆਦਮੀ ਆਖੇ ਮੈਂ ਅੰਨ ਨਹੀਂ ਖਾਂਦਾ, ਤੇ ਸ਼ਾਇਦ ਇਹਦੇ ਨਾਲ ਮੈਨੂੰ ਰੱਬ ਮਿਲ ਜਾਵੇਗਾ, ਰੱਬ ਨਹੀਂ ਮਿਲਦਾ। ਅੰਨ ਨਾ ਖਾਇਆ ਸਾਧ ਗੁਆਇਆ, ਜਿਹਨੇ ਅੰਨ ਨਹੀਂ ਖਾਧਾ ਉਹਨੇ ਤੇ ਆਪਣੇ ਭੋਜਨ ਦਾ ਸਵਾਦ ਹੀ ਗੁਆ ਲਿਆ, ਰਸਨਾ ਦਾ ਸਵਾਦ ਹੀ ਗੁਆ ਲਿਆ, ਉਹਨੂੰ ਲਾਭ ਕੁਛ ਨਹੀਂ ਹੋਇਆ। ਬਹੁ ਦੁੱਖ ਪਾਇਆ ਦੂਜਾ ਪਾਇਆ, ਤੇ ਉਸਨੇ ਹੋਰ ਦੂਜੇ ਪਾਸੇ ਪ੍ਰੇਮ ਲਾ ਲਿਆ। ਭਾਵ ਜੇ ਉਹ ਅੰਨ ਨਹੀਂ ਖਾਂਦਾ, ਕੋਈ ਹੋਰ ਚੀਜ਼ਾਂ ਖਾਂਦਾ, ਕੋਈ ਫਲ ਖਾਂਦਾ, ਕੋਈ ਦੁੱਧ ਪੀਂਦਾ, ਕੋਈ ਹੋਰ ਚੀਜ਼ਾਂ ਖਾਣ ਲੱਗ ਜਾਂਦਾ। ਖਾਣਾ ਤੇ ਪੈਂਦਾ, ਸਰੀਰ ਦੀ ਲੋੜ ਹੈ, ਇਸ ਤੋਂ ਬਿਨਾਂ ਤੇ ਕਿਸੇ ਦਾ ਸਰਦਾ ਨਹੀਂ। ਹਾਂ, ਪਿੱਛੇ ਸਤਿਗੁਰੂ ਮਹਾਰਾਜ ਨੇ ਇਹ ਤਾਂ ਜ਼ਰੂਰ ਆਖਿਆ ਸੀ, ਅੰਨ ਪਾਣੀ ਥੋੜਾ ਖਾਇਆ, ਵੀ ਅੰਨ ਪਾਣੀ ਥੋੜਾ ਖਾਓ, ਲੋੜ ਅਨੁਸਾਰ ਖਾਓ। ਪਰ ਇਹ ਨਹੀਂ ਕਿਤੇ ਗੁਰੂ ਮਹਾਰਾਜ ਨੇ ਆਖਿਆ ਵੀ ਤੁਸੀਂ ਅੰਨ ਖਾਣਾ ਹੀ ਨਹੀਂ, ਕਿਉਂਕਿ ਕਈ ਸਾਧੂ ਨੇ ਕਹਿੰਦੇ ਅਸੀਂ ਅੰਨ ਨਹੀਂ ਖਾਂਦੇ, ਤੇ ਫਿਰ ਗੁਪਤੀ ਖਾਵੇ ਵਟਕਾ ਸਾਰੀ, ਤੇ ਫਿਰ ਲੁਕ ਲੁਕ ਕੇ ਖੋਏ ਦੀਆਂ ਪਿੰਨੀਆਂ ਬਣਾ ਬਣਾ ਕੇ ਖਾਈ ਜਾਂਦੇ ਨੇ। ਅੰਨ ਖਾਣਾ ਨਹੀਂ ਤੇ ਫਿਰ ਖੋਏ ਦੀਆਂ ਪਿੰਨੀਆਂ ਖਾਈ ਜਾਣੀਆਂ, ਇਹ ਕਾਹਦਾ ਫਿਰ ਇਹ ਵਰਤ ਹੈ ਤੇ ਕਾਹਦਾ ਇਹ ਅੰਨ ਨਾ ਖਾਣ ਦਾ ਨਿਯਮ ਹੈ? ਹਜ਼ੂਰ ਕਹਿੰਦੇ ਨੇ ਕਿ ਇਹੋ ਜਿਹੇ ਪਖੰਡੀ ਲੋਕ ਨੇ ਕਹਿੰਦੇ ਅਸੀਂ ਅੰਨ ਨਹੀਂ ਖਾਣਾ, ਤੇ ਉਹਨਾਂ ਨੇ ਆਪਣੀ ਜ਼ੁਬਾਨ ਦਾ ਸਵਾਦ ਹੀ ਗੁਆ ਲਿਆ, ਤੇ ਉਹਨਾਂ ਨੇ ਆਪਣਾ ਮਨ ਦੂਜੇ ਪ੍ਰੇਮ ਦੇ ਵਿੱਚ ਲਾ ਲਿਆ, ਕੁਝ ਹੋਰ ਖਾਣ ਪੀਣ ਲੱਗ ਪਏ, ਇਸ ਕਰਕੇ ਬਹੁਤਾ ਦੁੱਖ ਉਹਨਾਂ ਨੇ ਪ੍ਰਾਪਤ ਕੀਤਾ। ਬਸਰ ਨਾ ਪਹਿਰੈ ਐਹ ਨਿਸ ਕਹਿਰੈ, ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਲੋ, ਹਜ਼ੂਰ ਕਹਿੰਦੇ ਨੇ ਕਈ ਇਹੋ ਜਿਹੇ ਵੀ ਨਾਂਗੇ ਸਾਧੂ ਨੇ, ਜੈਨੀਆਂ ਦੇ ਵੀ ਤਿੰਨ ਫਿਰਕੇ ਨੇ, ਪੀਤੰਬਰੀ, ਸਿਤੰਬਰੀ ਤੇ ਦਿਗੰਬਰੀ। ਪੀਤੰਬਰੀ ਪੀਲੇ ਬਸਤਰ ਪਾਉਂਦੇ ਨੇ, ਸਿਤੰਬਰੀ ਚਿੱਟੇ ਬਸਤਰ ਪਾਉਂਦੇ ਨੇ, ਦਿਗੰਬਰੀ ਨਗਨ ਰਹਿੰਦੇ ਨੇ। ਲੋ, ਸਤਿਗੁਰੂ ਕਹਿੰਦੇ ਨੇ ਬਸਤਰ ਨਾ ਪਹਿਰੈ, ਕਈ ਐਸੇ ਨਾਂਗੇ ਸਾਧੂ ਨੇ ਜਿਹੜੇ ਬਸਤਰ ਨਹੀਂ ਪਹਿਨਦੇ। ਅਹਿਨਿਸ ਕਹਿਰੈ, ਤੇ ਦਿਨ ਰਾਤ ਗਰਮੀ ਤੇ ਸਰਦੀ ਦਾ ਕਹਿਰ ਚੱਲਦੇ ਨੇ। ਅਕਸਰ ਠੰਡ ਤਾਂ ਲੱਗਦੀ, ਗਰਮੀ ਦੀ ਥਾਂ ਗਰਮੀ ਵੀ ਲੱਗਦੀ ਹੈ, ਪਰ ਉਹ ਗਰਮੀ ਤੇ ਸਰਦੀ ਦਾ ਕਹਿਰ ਵੀ ਚੱਲਦੇ ਨੇ। ਤੇ ਕੁਝ ਐਸੇ ਵੀ ਸਾਧੂ ਨੇ ਜਿਹੜੇ ਮੌਨ ਧਾਰਨ ਕਰਦੇ ਨੇ, ਕਹਿੰਦੇ ਅਸੀਂ ਬੋਲਣਾ ਹੀ ਨਹੀਂ, ਮੌਨ ਵਿਗੂਤਾ। ਲੋ, ਹਜ਼ੂਰ ਕਹਿੰਦੇ ਨੇ ਜਿਹੜਾ ਕੋਈ ਮੌਨ ਧਾਰਨ ਕਰਦਾ ਹੈ, ਉਹ ਮੌਨ ਧਾਰਨ ਕਰਕੇ ਵੀ ਵਿਗੂਤਾ ਖਰਾਬ ਹੀ ਹੁੰਦਾ। ਮੌਨੀ ਹੋਏ ਬੈਠਾ ਇਕਾਂਤੀ, ਹਿਰਦੈ ਕਲਪਨ ਗੱਠਾ। ਠੀਕ ਹੈ, ਮੌਨੀ ਹੋ ਕੇ ਚੁੱਪ ਵੱਟ ਕੇ ਇਕਾਂਤ ਵਿੱਚ ਜਾ ਕੇ ਬੈਠ ਤੇ ਸਕਦਾ ਹੈ ਮਨੁੱਖ, ਪਰ ਮੰਦੇ ਵਿੱਚ ਤਾਂ ਪੁਰਨੋਂ ਉੱਠਦੇ ਨੇ। ਇਸੇ ਲਈ ਤਾਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਮੌਨ ਦਾ ਖੰਡਨ ਕੀਤਾ ਹੈ। ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵ ਤਾਰ। ਹਜ਼ੂਰ ਕਹਿੰਦੇ ਨੇ ਚੁੱਪ ਰਹਿਣ ਦੇ ਨਾਲ ਵੀ ਜੇ ਆਦਮੀ ਮੂੰਹੋਂ ਨਾ ਵੀ ਬੋਲੇ ਤੇ ਮਨ ਦੇ ਪੁਰਨੇ ਤਾਂ ਉੱਠਦੇ ਰਹਿੰਦੇ ਨੇ ਨਾ। ਮੂੰਹੋਂ ਚੁੱਪ ਹੋਣ ਦੇ ਨਾਲ ਮਨ ਤੇ ਚੁੱਪ ਨਹੀਂ ਕਰਦਾ, ਮਨ ਵਿੱਚ ਤਾਂ ਪੁਰਨੇ ਉੱਠਦੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮੌਨ ਧਾਰਨ ਕਰਕੇ ਵੀ ਹਰ ਮਨੁੱਖ ਵਿਗੂਤਾ ਖਰਾਬ ਵੀ ਹੋਇਆ ਹੈ। ਕਿਉਂ ਜਾਗਿਆ ਗੁਰਬਿਨ ਸੂਤਾ? ਵੀ ਜਿਹੜਾ ਮਨੁੱਖ ਦਾ ਮਨ ਮੋਹ ਮਾਇਆ ਦੀ ਭਰਮ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਉਹ ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ, ਨਹੀਂ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਪ੍ਰਸੰਗ ਆਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਇੱਕ ਅਸੂਲ ਸੀ, ਕਿਸੇ ਵੀ ਭੇਖ ਦਾ ਸਾਧੂ ਆਵੇ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਾਫੀ ਮਾਨ ਸਨਮਾਨ ਕਰਦੇ ਸਨ। ਇਹ ਗੁਰਮਤ ਦਾ ਅਸੂਲ ਵੀ ਹੈ, ਬਈ ਕਿਸੇ ਵੀ ਧਰਮੀ ਪੁਰਖ ਦਾ ਸਤਿਕਾਰ ਕਰਨਾ ਚਾਹੀਦਾ, ਪਰ ਜੇ ਕੋਈ ਪਖੰਡੀ ਹੁੰਦਾ ਉਹਦਾ ਪਰਦਾ ਵੀ ਫਾਸ਼ ਕਰਦੇ। ਹੁਣ ਇੱਕ ਪਖੰਡੀ ਮੋਨੀ ਸਾਧੂ ਗੁਰੂ ਮਹਾਰਾਜ ਦੇ ਕੋਲ ਆ ਗਿਆ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਆਖਿਆ, ਕਹਿਣ ਲੱਗੇ ਮਹਾਰਾਜ ਇੱਕ ਮੋਨੀ ਸਾਧੂ ਦਰਸ਼ਨ ਕਰਨਾ ਚਾਹੁੰਦਾ। ਸਤਿਗੁਰੂ ਕਹਿੰਦੇ ਭਾਈ ਲੈ ਆਓ। ਤੇ ਜਦੋਂ ਮੋਨੀ ਗੁਰੂ ਮਹਾਰਾਜ ਦੇ ਕੋਲ ਆਇਆ, ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਕਿਸੇ ਗੁਰਸਿੱਖ ਨੇ ਕੰਨਾਂ ਦੇ ਵਿੱਚ ਇਹ ਗੱਲ ਦੱਸ ਦਿੱਤੀ, ਕਹਿੰਦੇ ਮਹਾਰਾਜ ਇਹ ਪਖੰਡੀ ਹੈ, ਬਾਹਰ ਹੋਰ ਲੋਕਾਂ ਨਾਲ ਤੇ ਗੱਲਾਂ ਕਰਦਾ ਫਿਰਦਾ, ਤੇ ਇੱਥੇ ਬਾਹਰ ਤੁਹਾਡੇ ਕੋਲ ਆ ਕੇ ਮੌਨ ਧਾਰਨ ਕੀਤਾ ਇਹਨੇ। ਤੇ ਗੁਰੂ ਮਹਾਰਾਜ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸੇਵਾਦਾਰ ਨੂੰ ਬੁਲਾਇਆ, ਤੇ ਉਹਨੂੰ ਹੌਲੀ ਦੇਣੀ ਕੰਨ ਵਿੱਚ ਕਹਿਣ ਲੱਗੇ, ਇਹ ਜਿਹੜਾ ਪਖੰਡੀ ਸਾਧੂ ਆਇਆ ਇਹਦਾ ਪਖੰਡ ਦਾ ਪਰਦਾ ਫਾਸ਼ ਕਰਨਾ, ਇਸ ਲਈ ਇਹਨੂੰ ਆਪਣੇ ਘਰ ਲੈ ਜਾ, ਤੇ ਜਿਹੋ ਜਿਹੀ ਰੁੱਖੀ ਮਿਸੀ ਤੇਰੇ ਘਰੇ, ਕੋਈ ਰੋਟੀ ਕੋਈ ਪ੍ਰਸ਼ਾਦਾ ਕੋਈ ਦਾਲ ਪਈ ਹੋਵੇ ਤੇ ਉਹ ਇਹਨੂੰ ਛਕਾ ਦੇਵੀ। ਤੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਉਸ ਮੋਨੀ ਸਾਧੂ ਦੇ ਸਾਹਮਣੇ ਉੱਚੀ ਕਹਿ ਕੇ ਇਹ ਸੁਣਾਇਆ। ਕਹਿਣ ਲੱਗੇ, ਗੁਰਸਿੱਖਾ ਲੈ ਇਹ ਮਹਾਤਮਾ ਨੂੰ ਆਪਣੇ ਘਰ ਲੈ ਜਾ ਤੇ ਚੰਗੀ ਤਰ੍ਹਾਂ ਪ੍ਰੇਮ ਨਾਲ ਸੇਵਾ ਕਰੀ। ਉਹ ਕਹਿਣ ਲੱਗਾ, ਮਹਾਰਾਜ ਸਤ ਬਚਨ। ਹੁਣ ਸਤਿਗੁਰੂ ਮਹਾਰਾਜ ਨੇ ਗੁਪਤ ਹਦਾਇਤ ਇਹ ਕੀਤੀ ਵੀ ਇਹਨੂੰ ਰੁੱਖੀ ਮਿਸੀ ਬੇਹੀ ਜਿਹੋ ਜਿਹੀ ਹੋਵੇ ਉਹੋ ਜਿਹੀ ਖਵਾਵੀ ਤੇ ਸਾਹਮਣੇ ਇਹ ਬਚਨ ਆਖਿਆ ਵੀ ਇਹਦੀ ਚੰਗੀ ਤਰ੍ਹਾਂ ਸੇਵਾ ਕਰੀ। ਉਹ ਕਹਿੰਦਾ, ਮਹਾਰਾਜ ਸਤ ਬਚਨ। ਤੇ ਉਹ ਗੁਰਸਿੱਖ ਮੋਨੀ ਸਾਧੂ ਨੂੰ ਆਪਣੇ ਘਰ ਲੈ ਗਿਆ ਤੇ ਜਦੋਂ ਘਰ ਗਿਆ ਤੇ ਉਹਨੇ ਜਿਹੋ ਜਿਹੀ ਰਾਤ ਦੀ ਰੁੱਖੀ ਮਿਸੀ ਬੇਹੀ ਕੋਈ ਰੋਟੀ ਪਈ ਸੀ ਉਹ ਲਿਆ ਕੇ ਉਹਦੇ ਮੂਹਰੇ ਰੱਖ ਦਿੱਤੀ ਤੇ ਨਾਲ ਪਾਣੀ ਦਾ ਛੰਨਾ ਰੱਖ ਦਿੱਤਾ। ਉਹ ਸਾਧੂ ਵੇਖਦਾ ਹੈ ਵੀ ਗੁਰੂ ਮਹਾਰਾਜ ਨੇ ਤਾਂ ਆਖਿਆ ਸੀ ਵੀ ਇਹਦੀ ਚੰਗੀ ਤਰ੍ਹਾਂ ਸੇਵਾ ਕਰਨੀ ਹੈ, ਵੀ ਇਹਨੇ ਤੇ ਰੁੱਖੀ ਰੋਟੀ ਮੇਰੇ ਮੂਹਰੇ ਰੱਖ ਦਿੱਤੀ ਹੈ ਤੇ ਨਾ ਉਹਦਾ ਖਾਣ ਨੂੰ ਜੀ ਕਰੇ ਤੇ ਨਾ ਛੱਡਣ ਨੂੰ ਜੀ ਕਰੇ। ਤੇ ਅਖੀਰ ਉਹ ਗੁਰਸੇ ਕਹਿਣ ਲੱਗਾ, ਜੇ ਤੂੰ ਖਾਣੀ ਰੋਟੀ ਖਾ ਲੈ ਚੁੱਪ ਕਰਕੇ ਤੇ ਨਹੀਂ ਖਾਣੀ ਤਾਂ ਤੇਰੀ ਮਰਜ਼ੀ। ਉਹ ਹੈਰਾਨ ਹੋਇਆ ਸੀ, ਮੋਨੀ ਹੁਣ ਬੋਲ ਸਕਿਆ ਨਾ, ਇੰਨੀ ਗੱਲ ਸੁਣ ਕੇ ਲੋਹਾ ਲਾਖਾ ਹੋ ਗਿਆ ਤੇ ਉਹਨੇ ਖਾਧਾ ਪੀਤਾ ਕੁਛ ਨਹੀਂ ਤੇ ਉਸੇ ਤਰ੍ਹਾਂ ਗੁੱਸੇ ਦੇ ਵਿੱਚ ਭਰਿਆ ਪੀਤਾ ਗੁਰੂ ਮਹਾਰਾਜ ਦੇ ਕੋਲ ਆ ਗਿਆ ਤੇ ਨਾਲ ਹੀ ਉਹ ਸਿੰਘ ਵੀ ਹੁਣ ਉਹਦੇ ਨਾਲ ਹੀ ਪਹੁੰਚ ਗਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਉਸਦਾ ਰੰਗ ਢੰਗ ਵੇਖ ਕੇ ਸਿੰਘ ਨੂੰ ਪੁੱਛਣ ਲੱਗੇ, ਕਿਉਂ ਵੀ ਮਹਾਤਮਾ ਦੀ ਸੇਵਾ ਕੀਤੀ? ਉਹ ਕਹਿੰਦਾ, ਮਹਾਰਾਜ ਹਾਂ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਮੈਂ ਸੇਵਾ ਕੀਤੀ। ਉਹ ਹੁਣ ਵਿਚਾਰਾ ਭੁੱਖਣ ਭਾਣੇ ਉੱਥੇ ਉਸੇ ਤਰ੍ਹਾਂ ਹੀ ਨਾਰਾਜ਼ ਹੋ ਕੇ ਆਇਆ ਸੀ ਤੇ ਜਦੋਂ ਸਿੰਘ ਨੇ ਆਖਿਆ, ਮਹਾਰਾਜ ਜਿਵੇਂ ਤੁਸਾਂ ਹੁਕਮ ਕੀਤਾ ਸੀ ਮੈਂ ਉਸੇ ਤਰ੍ਹਾਂ ਸੇਵਾ ਕੀਤੀ, ਫਿਰ ਇਹ ਤੋਂ ਰਿਹਾ ਨਾ ਗਿਆ ਤੇ ਉਸੇ ਵੇਲੇ ਭੜਕ ਉੱਠਿਆ। ਕਹਿਣ ਲੱਗਾ, ਮਹਾਰਾਜ ਮੈਂ ਬੋਲਣਾ ਤੇ ਨਹੀਂ ਸੀ ਪਰ ਮੈਨੂੰ ਹੁਣ ਬੋਲਣਾ ਹੀ ਪੈ ਗਿਆ। ਤੇ ਗੁਰੂ ਮਹਾਰਾਜ ਹੱਸ ਪਏ। ਕਹਿਣ ਲੱਗੇ, ਮਹਾਤਮਾ ਜੀ ਫਿਰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਕਹਿੰਦਾ, ਮਹਾਰਾਜ ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ, ਤੁਸਾਂ ਤੇ ਆਖਿਆ ਸੀ ਬਈ ਇਹਦੀ ਪ੍ਰੇਮ ਨਾਲ ਸੇਵਾ ਕਰਨੀ ਹੈ, ਇਹਨੇ ਤੇ ਰੁੱਖੀ ਰੋਟੀ ਮੇਰੇ ਮੂਹਰੇ ਲਿਆ ਕੇ ਰੱਖ ਦਿੱਤੀ, ਉਹ ਵੀ ਪਤਾ ਨਹੀਂ ਰਾਤ ਦੀ ਬੇਹੀ ਬਚੀ ਹੋਈ ਸੀ ਤੇ ਕਹਿੰਦਾ ਖਾਣੀ ਖਾ ਲੈ ਨਹੀਂ ਖਾਣੀ ਤੇਰੀ ਮਰਜ਼ੀ। ਆਹ ਸੇਵਾ ਹੁੰਦੀ ਆ ਸਾਧੂ ਮਹਾਤਮਾ ਦੀ? ਇੰਨੀ ਗੱਲ ਸੁਣ ਕੇ ਸਤਿਗੁਰੂ ਹੱਸ ਪਏ। ਕਹਿਣ ਲੱਗੇ, ਮਹਾਤਮਾ ਜੀ ਤੁਸੀਂ ਤਾਂ ਮੌਨ ਰੱਖਿਆ ਹੋਇਆ ਸੀ, ਤੁਹਾਡਾ ਮੌਨ ਕਿੱਧਰ ਚਲਿਆ ਗਿਆ? ਤੇ ਫਿਰ ਸਾਰੀ ਸੰਗਤ ਵੀ ਹੱਸੇ ਤੇ ਉਹ ਸਾਧੂ ਬੜਾ ਸ਼ਰਮਿੰਦਾ ਹੋਇਆ। ਇਉਂ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਵੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਵਾਧੂ ਘਾਟੂ ਨੇ, ਠੀਕ ਹੈ ਤੁਸੀਂ ਜਦੋਂ ਪਾਠ ਕਰਨਾ ਹੈ ਨਿਤਨੇਮ ਕਰਨਾ ਉਸ ਵੇਲੇ ਆਪਣਾ ਅਸੂਲ ਬਣਾਓ ਵੀ ਅਸੀਂ ਵਿੱਚੋਂ ਨਹੀਂ ਬੋਲਣਾ, ਪਾਠ ਦੇ ਟਾਈਮ ਤੇ ਸਿਮਰਨ ਦੇ ਟਾਈਮ ਤੇ ਨਹੀਂ ਗੱਲ ਕਰਨੀ। ਇਹ ਨਿਯਮ ਤਾਂ ਚਲੋ ਹਰ ਗੁਰਸਿੱਖ ਮਾਈ ਭਾਈ ਨੂੰ ਅਪਣਾਉਣਾ ਯੋਗ ਹੈ, ਪਰ ਜਿਹੜਾ ਹੁਣ ਇਹ ਆਖੇ ਮੈਂ ਕਿਸੇ ਨਾਲ ਬੋਲਣਾ ਹੀ ਨਹੀਂ ਤੇ ਇਹ ਗੱਲ ਨਹੀਂ। ਸਤਿਗੁਰੂ ਦਾ ਹੁਕਮ ਹੈ, ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਜਿੰਨਾ ਚਿਰ ਦੁਨੀਆਂ ਵਿੱਚ ਰਹਿਣਾ ਕਿਛ ਦਾ ਅਰਥ ਵੀ ਥੋੜਾ ਬਹੁਤ ਲੋੜ ਅਨੁਸਾਰ ਬੋਲਣਾ ਵੀ ਚਾਹੀਦਾ ਤੇ ਸੁਣਨਾ ਵੀ ਚਾਹੀਦਾ। ਲੋੜ ਤੋਂ ਵੱਧ ਬੋਲਣਾ ਵੀ ਠੀਕ ਨਹੀਂ ਤੇ ਲੋੜ ਤੋਂ ਵੱਧ ਸੁਣਿਆ ਵੀ ਸਾਡੇ ਸਿਰ ਦੇ ਲਈ ਬੋਝ ਬਣ ਜਾਂਦਾ ਹੈ। ਇਸੇ ਲਈ ਦੋਨਾਂ ਚੀਜ਼ਾਂ ਤੋਂ ਗੁਰੂ ਮਹਾਰਾਜ ਨੇ ਸਾਨੂੰ ਵਰਜਿਆ। ਇੱਥੇ ਸਤਿਗੁਰੂ ਮੌਨ ਦਾ ਖੰਡਨ ਕਰਦੇ ਨੇ, ਮੌਨ ਵਿਗੂਤਾ, ਵੀ ਜਿਹੜਾ ਕੋਈ ਮੌਨ ਧਾਰਨ ਕਰਦਾ ਉਹ ਵੀ ਖਰਾਬ ਹੀ ਹੁੰਦਾ। ਕਿਉਂ ਜਾਗਿਆ ਗੁਰਬਿਨ ਸੁਤਾ, ਗੁਰੂ ਤੋਂ ਬਿਨਾਂ ਸੁੱਤਾ ਹੋਇਆ ਮਨ, ਮਨ ਸੋਇਆ ਮਾਇਆ ਬਿਸਮਾਦੋ ਕਿਵੇਂ ਜਾਗ ਸਕਦਾ? ਨਹੀਂ ਜਾਗ ਸਕਦਾ। ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ। ਲੋ ਹਜ਼ੂਰ ਕਹਿੰਦੇ ਨੇ ਪਗ ਉੱਪੇ ਤਾਣਾ। ਕਈ ਜਿਹੜੇ ਇਹੋ ਜਿਹੇ ਵੀ ਸਾਧੂ ਨੇ ਜਿਹੜੇ ਪੈਰਾਂ ਦੇ ਵਿੱਚ ਉੱਪੇ ਤਾਣਾ ਦਾ ਅਰਥ ਹੈ ਵੀ ਜੋੜਾ ਨਹੀਂ ਪਾਉਂਦੇ, ਕਹਿੰਦੇ ਅਸੀਂ ਜੁੱਤੀ ਨਹੀਂ ਪਾਉਣੀ। ਤੁਸੀਂ ਇੰਡੀਆ ਦੇ ਵਿੱਚ ਜਾਓਗੇ ਕਈ ਇਹੋ ਜਿਹੇ ਸਾਧੂ ਤੁਹਾਨੂੰ ਮਿਲਣਗੇ ਜਿਹੜੇ ਨੰਗੇ ਪੈਰੀ ਕਹਿੰਦੇ ਅਸੀਂ ਯਾਤਰਾ ਕਰਨੀ ਅਸੀਂ ਜੋੜਾ ਨਹੀਂ ਪਾਉਣਾ। ਹਜ਼ੂਰ ਕਹਿੰਦੇ ਨੇ ਇਹੋ ਜਿਹੀਆਂ ਗੱਲਾਂ ਦਾ ਕੋਈ ਧਰਮ ਦੇ ਨਾਲ ਕੋਈ ਪਰਮਾਰਥ ਦੇ ਨਾਲ ਸੰਬੰਧ ਨਹੀਂ ਹੈ ਵੀ ਜੋੜਾ ਨਹੀਂ ਪਾਉਣਾ ਕੱਪੜੇ ਨਹੀਂ ਪਾਉਣੇ, ਇਹ ਗੱਲਾਂ ਤੇ ਵਾਧੂ ਨੇ। ਮੌਨ ਧਾਰਨ ਕਰ ਲੈਣਾ ਠੀਕ ਹੈ, ਨਿਤਨੇਮ ਸਮੇਂ ਤੁਸੀਂ ਨਹੀਂ ਬੋਲਣਾ, ਪਰ ਐਵੇਂ ਮੂਨ ਧਾਰਨ ਕਰਨ ਦਾ ਤੇ ਕੋਈ ਲਾਭ ਨਹੀਂ ਹੈ। ਹਜ਼ੂਰ ਕਹਿੰਦੇ ਨੇ ਪੱਗ ਉੱਪੇ ਤਾਣਾ, ਕਈ ਲੋਕ ਪੈਰਾਂ ਵਿੱਚ ਜੋੜਾ ਨਹੀਂ ਪਾਉਂਦੇ। ਉੱਪੇ ਤਾਣਾ ਦਾ ਅਰਥ ਹੁੰਦਾ ਹੈ ਪੇ, ਤਾਣਾ ਦਾ ਅਰਥ ਹੁੰਦਾ ਹੈ ਜੋੜਾ, ਪੇ ਪੈਰ, ਤਾਣ ਕਹਿੰਦੇ ਨੇ ਪੈਰਾਂ ਦੀ ਰੱਖਿਆ ਕਰਨ ਵਾਲਾ, ਉਹ ਹੁੰਦਾ ਜੋੜਾ, ਆਪਾਂ ਜੁੱਤੀ ਕਹਿ ਦਿੰਦੇ ਹਾਂ, ਇੱਥੇ ਸ਼ੂਜ਼ ਕਹਿ ਦਿੰਦੇ ਹਨ। ਪੱਗ ਉੱਪੇ ਤਾਣਾ ਜਿਹੜਾ ਊੜਾ ਲਫ਼ਜ਼ ਹੈ ਉਹ ਉਸੇ ਨਿਖੇਧ ਵਿੱਚ ਲੱਗਿਆ ਹੋਇਆ, ਵੀ ਕਈ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਉਂਦੇ, ਨੰਗੇ ਪੈਰੀ ਰਹਿੰਦੇ ਨੇ। ਤੇ ਕਈ ਕੁਛ ਪੁਰਾਣੇ ਵਿਦਵਾਨਾਂ ਨੇ ਪੱਗੋ ਪੇ ਤਾਣਾ ਵੀ ਪਾਠ ਕੀਤਾ, ਵੀ ਪੈਰਾਂ ਤੋਂ ਨੰਗਾ ਰਹਿਣਾ, ਪਰ ਨਹੀਂ, ਇਹ ਮੁੱਖ ਪਾਠ ਤੇ ਪ੍ਰਚਲਿਤ ਪਾਠ ਤੇ ਪ੍ਰਮਾਣਿਕ ਪਾਠ ਪੱਗ ਉੱਪੇ ਤਾਣਾ ਹੀ ਹੈ। ਵੀ ਜਿਹੜਾ ਨੰਗੇ ਪੈਰੀ ਫਿਰਨਾ, ਇਹ ਵੀ ਕੋਈ ਭਗਤੀ ਨਹੀਂ, ਕੋਈ ਤਪੱਸਿਆ ਨਹੀਂ, ਆਪਣਾ ਕੀ ਆ ਕਮਾਉਣਾ, ਇਹ ਤੇ ਆਪਣੇ ਕੀਤੇ ਕਰਮਾਂ ਦਾ ਕੋਈ ਅਸੀਂ ਫਲ ਭੋਗ ਰਹੇ ਹਾਂ। ਭਾਵ ਕਿਸੇ ਦਾ ਪਹਿਲਾਂ ਉਹ ਮਹਾਂਪੁਰਖ ਬਲਾਸਤੀ ਨਾਲ ਬਚਨ ਕਹਿੰਦੇ ਸਨ, ਬਈ ਪਹਿਲਾਂ ਕਿਸੇ ਦੇ ਕੱਪੜੇ ਲਾਏ ਹੋਣੇ ਤੇ ਹੁਣ ਆਪ ਨਹੀਂ ਕੱਪੜੇ ਪਾ ਸਕਦਾ, ਨੰਗਾ ਰਹਿਣਾ ਪੈ ਗਿਆ। ਕਿਸੇ ਦਾ ਜੋੜਾ ਚੁੱਕਿਆ ਹੋਣਾ ਚੋਰੀ ਤੇ ਹੁਣ ਜੋੜਾ ਨਹੀਂ ਪਾਉਣ ਦੀ ਆ ਗਿਆ ਵਾਹਿਗੁਰੂ ਦੀ। ਇਹ ਆਪਣੇ ਕੀਤੇ ਦਾ ਫਲ ਹੀ ਤੇ ਜੀਵ ਭੋਗਦੇ ਨੇ। ਇਹ ਗੱਲ ਕਿਸੇ ਸਿਧਾਂਤ ਤੇ ਪੂਰੀ ਵੀ ਉਤਰਦੀ ਹੈ, ਜਿਵੇਂ ਉਹ ਦੱਸਦੇ ਨੇ ਹਨੂਮਾਨ, ਇਹ ਕਹਿੰਦੇ ਪਹਿਲਾਂ ਵੀ ਰਾਹ ਮਾਰ ਹੁੰਦਾ ਸੀ, ਡਾਕੂ ਹੁੰਦਾ ਸੀ, ਤੇ ਕੋਈ ਵੀ ਆਵੇ ਉਹਨੂੰ ਲੁੱਟਦਾ ਮਾਰਦਾ ਸੀ। ਇੱਕ ਦਿਨ ਕੋਈ ਸਾਧੂ ਆਏ ਤੇ ਇਹਨੇ ਉਹਨਾਂ ਦੇ ਵੀ ਕੱਪੜੇ ਲਾ ਲਏ, ਸਾਧੂਆਂ ਦੇ ਵੀ ਕੱਪੜੇ ਲਾ ਲਏ, ਤੇ ਇੱਕ ਸਾਧੂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਕਹਿੰਦਾ ਓਏ ਤੂੰ ਸਾਡੇ ਕੱਪੜੇ ਲਾਏ ਹੈ ਤੇ ਯਾਦ ਰੱਖੀ, ਤੂੰ ਵੀ ਕੱਪੜੇ ਨਹੀਂ ਪਾ ਸਕਦਾ। ਤੇ ਹੁਣ ਵੇਖ ਲਓ ਹਨੂੰਮਾਨ ਨੇ ਰਾਮ ਚੰਦਰ ਜੀ ਦੀ ਕਿੰਨੀ ਸੇਵਾ ਕੀਤੀ, ਕਿੰਨੀਆਂ ਖੁਸ਼ੀਆਂ ਲਈਆਂ, ਪਰ ਕਹਿੰਦੇ ਹਨੂੰਮਾਨ ਕੱਪੜੇ ਨਹੀਂ ਪਾ ਸਕਦਾ ਸੀ, ਜੇ ਕੱਪੜੇ ਪਾਵੇ ਅੱਗ ਲੱਗ ਜਾਂਦੀ ਸੀ, ਸਰੀਰ ਸੜਨ ਲੱਗ ਜਾਂਦਾ ਸੀ। ਕਰਮ ਜੋ ਉਹੋ ਜਿਹਾ ਕੀਤਾ, ਸਾਧੂਆਂ ਦੇ ਕੱਪੜੇ ਲਾਏ ਤੇ ਸਾਧੂ ਦਾ ਬਚਨ ਹੋ ਗਿਆ, ਸਾਧੂ ਬੋਲਿਆ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਤੇ ਹੁਣ ਉਹਨੇ ਕੇਵਲ ਉਹਨਾਂ ਸਾਧੂਆਂ ਦੇ ਲੰਗੋਟੀ ਰਹਿਣ ਦਿੱਤੀ ਸੀ, ਬਾਕੀ ਕੱਪੜੇ ਉਤਾਰ ਲਏ ਸਨ, ਤੇ ਹੁਣ ਇਹ ਜਿਹੜਾ ਹਨੂੰਮਾਨ ਇਹ ਵੀ ਕਸੌਟੀ ਪਾ ਸਕਦਾ, ਹੋਰ ਕੱਪੜਾ ਨਹੀਂ ਪਹਿਨ ਸਕਦਾ, ਆਪਣੇ ਕੀਤੇ ਦਾ ਫਲ ਭੋਗ ਰਿਹਾ। ਹੁਣ ਦ੍ਰੋਪਦੀ ਸੀ, ਉਹਨੇ ਕਿਸੇ ਸਾਧੂ ਨੂੰ ਗੰਗਾ ਵਿੱਚ ਇਸ਼ਨਾਨ ਕਰ ਰਿਹਾ ਸੀ, ਉਹਨੂੰ ਬਸਤਰ ਦਿੱਤਾ, ਕਿਉਂਕਿ ਉਹਦੀ ਲੰਗੋਟੀ ਉਸਦਾ ਬਸਤਰ ਗੰਗਾ ਦੇ ਵਿੱਚ ਰੁੜ ਗਿਆ ਸੀ, ਨਗਨ ਹੋ ਗਿਆ ਸੀ, ਤੇ ਉਹਨੇ ਦ੍ਰੋਪਦੀ ਤੋਂ ਕੱਪੜਾ ਮੰਗਿਆ, ਉਸਨੇ ਕੱਪੜਾ ਦਿੱਤਾ, ਤੇ ਸਾਧੂ ਨੇ ਬਚਨ ਕਰ ਦਿੱਤਾ, ਤੂੰ ਮੇਰਾ ਪਰਦਾ ਟਕਿਆ, ਤੇਰਾ ਭਗਵਾਨ ਪਰਦਾ ਟਕੇਗਾ। ਤੇ ਫਿਰ ਵੇਖ ਲਓ ਦ੍ਰੋਪਦੀ ਦਾ ਪਰਦਾ, ਜਦੋਂ ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀਏ ਲੇ, ਤੇ ਫਿਰ ਭਗਵਾਨ ਨੇ ਉਹਦਾ ਪਰਦਾ ਰੱਖਿਆ। ਇਉਂ ਮਨੁੱਖ ਜਿਹੋ ਜਿਹਾ ਕੰਮ ਕਰਦਾ, ਇਹੋ ਜਿਹਾ ਫਲ ਉਹਨੂੰ ਪਾਈ ਭੋਗਣਾ ਪੈਂਦਾ ਹੈ। ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧਾ ਪਤ ਗੁਆਈ। ਲੋ ਹਜ਼ੂਰ ਕਹਿੰਦੇ ਨੇ ਕੁਝ ਇਹੋ ਜਿਹੇ ਵੀ ਘੋਰੀ ਸਾਧੂ ਨੇ, ਅਲਮਲ ਖਾਈ, ਜਿਹੜੀ ਅਲ ਦਾ ਅਰਥ ਹੈ ਪੂਰਨ ਨਰੋਲ ਮੈਲ ਖਾਂਦੇ ਨੇ, ਤੇ ਸਿਰ ਉੱਤੇ ਸਵਾਹ ਵੀ ਪਾਉਂਦੇ ਨੇ। ਕੁਛ ਇਹੋ ਜਿਹੇ ਵੀ ਲੋਕ ਨੇ ਜਿਹੜੇ ਆਪਣੇ ਮਲਮੂਤਰ ਦਾ ਵੀ ਪਖਣ ਕਰਦੇ ਹੈ, ਉਹਨਾਂ ਦੀ ਸਾਧਨਾ ਹੀ ਇਹੋ ਜਿਹੀ, ਜਿਹੜੇ ਘੋਰੀ ਨੇ ਨਾ, ਉਹ ਆਪਣਾ ਮਲਮੂਤਰ ਖਾਂਦੇ ਨੇ, ਗੰਦਗੀ ਖਾਂਦੇ ਨੇ, ਪਿਸ਼ਾਬ ਪੀਂਦੇ ਨੇ। ਅਲਮਲ ਖਾਈ ਸਿਰ ਸ਼ਾਹੀ ਪਾਈ, ਜਿਹੜੇ ਇਹੋ ਜਿਹੇ ਵੀ ਲੋਕ ਨੇ ਘੋਰੀ, ਜਿਨ੍ਹਾਂ ਨੇ ਪੂਰੀ ਮੈਲ ਖਾਧੀ ਹੈ, ਮਲਮੂਤਰ ਪਖਣ ਕੀਤਾ, ਸਿਰ ਉੱਤੇ ਸਵਾਹ ਵੀ ਪਾਈ ਹੈ। ਮੂਰਖ ਅੰਧਾ ਪਤ ਗੁਆਈ, ਉਹ ਅੰਨੇ ਮੂਰਖਾਂ ਨੇ ਆਪਣੀ ਪਤ ਇੱਜ਼ਤ ਹੀ ਗੁਆ ਲਈ। ਇਸੇ ਤਰ੍ਹਾਂ ਦਾ ਘੋਰੀ ਸਾਧੂ ਸੀ, ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਬਈ ਉਹਦੇ ਵਿੱਚ ਕੁਛ ਮਾੜੀ ਮੋਟੀ ਰਿੱਧੀ ਸਿੱਧੀ ਵੀ ਆ ਗਈ, ਲੋਕ ਉਹਦੇ ਕੋਲ ਆਉਣ ਜਾਣ ਲੱਗ ਪਏ। ਇੱਕ ਪਿੰਡ ਦਾ ਕੋਈ ਚੌਧਰੀ ਸੀ, ਉਹ ਨਾ ਇਹਦੇ ਕੋਲ ਆਇਆ। ਇੱਕ ਦਿਨ ਪਿੰਡ ਦਾ ਚੌਧਰੀ ਘੋੜੇ ਤੇ ਚੜ੍ਹ ਕੇ ਇਹਦੇ ਸਾਹਮਣੇ ਦੀ ਲੰਘਿਆ, ਤੇ ਇਹਨੇ ਸੋਚਿਆ ਇਹਨੇ ਮੈਨੂੰ ਮੱਥਾ ਨਹੀਂ ਟੇਕਿਆ, ਤੇ ਇਹਨੇ ਉਹਨੂੰ ਸ਼ਰਾਪ ਦਿੱਤਾ, ਕਹਿੰਦਾ ਤੇਰਾ ਘੋੜਾ ਮਰ ਜਾਵੇ, ਤੇ ਘੋੜਾ ਮਰ ਗਿਆ। ਚੌਧਰੀ ਬੜਾ ਹੈਰਾਨ ਹੋਇਆ, ਮੇਰਾ ਘੋੜਾ ਚੰਗਾ ਭਲਾ ਸੀ, ਕਿਵੇਂ ਮਰ ਗਿਆ? ਇਹ ਘੋਰੀ ਸਾਧੂ ਖੜਾ ਹੱਸੇ, ਉਹਨੂੰ ਪੁੱਛਣ ਲੱਗਿਆ, ਕਹਿੰਦਾ ਵੀ ਮੇਰਾ ਘੋੜਾ ਕਿਉਂ ਮਰ ਗਿਆ? ਤੇ ਉਹ ਘੋਰੀ ਸਾਧੂ ਹੱਸ ਕੇ ਕਹਿਣ ਲੱਗਾ, ਤੂੰ ਕਹਿੰਦਾ ਮੈਨੂੰ ਮੱਥਾ ਜੋ ਨਹੀਂ ਟੇਕਿਆ, ਤੇਰਾ ਘੋੜਾ ਮਰਨਾ ਹੀ ਸੀ ਨਾ। ਉਹ ਕਹਿੰਦਾ ਫਿਰ ਹੁਣ? ਕਹਿੰਦਾ ਮੈਨੂੰ ਮੱਥਾ ਟੇਕ, ਫਿਰ ਤੇਰਾ ਘੋੜਾ ਜਿਉਂਦਾ ਕਰ ਦੇਵਾਂਗਾ। ਤੇ ਚਲੋ, ਉਸਨੇ ਆਪਣਾ ਘੋੜਾ ਜਿਉਂਦਾ ਕਰਨ ਦੇ ਲਈ ਮਜਬੂਰੀ ਵਸ ਉਹਨੂੰ ਸਾਧੂ ਆ ਕੇ ਮੱਥਾ ਟੇਕਿਆ, ਤੇ ਉਹਦਾ ਮਿੰਨਣ ਤਰਲਾ ਕੀਤਾ, ਤੇ ਨਾਲ ਹੀ ਉਸਨੂੰ ਪੁੱਛਣ ਲੱਗਿਆ, ਕਹਿੰਦਾ ਮਹਾਰਾਜ ਹੁਣ ਮੇਰਾ ਘੋੜਾ ਜਿਉਂਦਾ ਹੋ ਜਾਵੇਗਾ? ਕਹਿੰਦਾ ਹਾਂ। ਕਹਿੰਦਾ ਮੈਂ ਆਪਣਾ ਮਲ ਮੂਤਰ ਖਾ ਕੇ ਇਹ ਰਿੱਧੀ ਸਿੱਧੀ ਪ੍ਰਾਪਤ ਕੀਤੀ ਹੈ। 40 ਦਿਨ ਮੈਂ ਆਪਣਾ ਮਲ ਮੂਤਰ ਖਾਧਾ ਤੇ ਨਾਲ ਮੰਤਰ ਸਿੱਧੀ ਕੀਤੀ ਹੈ। ਇਸ ਲਈ ਇਸ ਝਿੜੀ ਦੇ ਅੰਦਰ ਅੰਦਰ ਜੋ ਮੈਂ ਕਹਿ ਦੇਵਾਂ ਉਹ ਮੇਰਾ ਬਚਨ ਪੂਰਾ ਹੁੰਦਾ। ਇਸ ਝਿੜੀ ਤੋਂ ਬਾਹਰ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਇਹ ਸਾਰੀ ਗੱਲ, ਸਾਰੀ ਭੇਦ ਦੀ ਗੱਲ ਉਸਨੇ ਦੱਸ ਦਿੱਤੀ। ਉਹ ਜਿਹੜਾ ਚੌਧਰੀ ਸੀ ਉਹ ਕਹਿਣ ਲੱਗਾ, ਮਹਾਰਾਜ ਫਿਰ ਮੇਰਾ ਘੋੜਾ ਤੇ ਜਿਉਂਦਾ ਕਰ ਦਿਓ। ਕਹਿੰਦਾ ਠੀਕ ਹੈ। ਤੇ ਉਸਨੇ ਮੰਤਰ ਪੜਿਆ, ਪਾਣੀ ਛਿੜਕਿਆ ਤੇ ਘੋੜਾ ਜਿਉਂਦਾ ਹੋ ਗਿਆ। ਉਹ ਚੌਧਰੀ ਨੂੰ ਵੀ ਗੁੱਸਾ ਸੀ, ਇਹਨੇ ਮੈਨੂੰ ਲੇਟ ਕਿਉਂ ਕਰ ਦਿੱਤਾ, ਵੀ ਮੇਰਾ ਘੋੜਾ ਮਾਰਤਾ, ਮੈਂ ਇਹਦਾ ਕੀ ਵਿਗਾੜਿਆ ਸੀ। ਉਹ ਚਿੜੀ ਤੋਂ ਥੋੜਾ ਜਿਹਾ ਦੂਰ ਜਾ ਕੇ ਕਹਿਣ ਲੱਗਾ, ਕਹਿੰਦਾ ਵੀ ਇੱਥੇ ਵੀ ਤੇਰਾ ਮੰਤਰ ਚੱਲਦਾ? ਕਹਿੰਦਾ ਨਹੀਂ, ਇੱਥੇ ਨਹੀਂ ਚੱਲਦਾ। ਫਿਰ ਉੱਥੇ ਖੜ ਕੇ ਉਹ ਚੌਧਰੀ ਨੇ ਉਹਨੂੰ ਗਾਲਾਂ ਕੱਢੀਆਂ। ਕਹਿੰਦਾ ਉਹ ਮੂਰਖਾ, ਕਹਿੰਦਾ ਵੀ ਜੇ ਘੋੜਾ ਮਰਿਆ ਸੀ ਤਾਂ ਵੀ ਮੇਰਾ, ਜੇ ਘੋੜਾ ਜਿਉਂਦਾ ਹੋ ਗਿਆ ਤਾਂ ਵੀ ਮੇਰਾ, ਤੇਰੇ ਮੂੰਹ ਦੇ ਵਿੱਚ ਤਾਂ ਮਲ ਮੂਤਰ ਹੀ ਰਿਹਾ ਨਾ, ਤੈਨੂੰ ਕੀ ਮਿਲਿਆ? ਤੇ ਫਿਰ ਬੜਾ ਸ਼ਰਮਿੰਦਾ ਹੋਇਆ, ਬੜਾ ਸੜਿਆ ਖਪਿਆ। ਪਰ ਹੁਣ ਇਹਦੀ ਉੱਥੇ ਸ਼ਕਤੀ ਕੰਮ ਨਹੀਂ ਸੀ ਕਰ ਸਕਦੀ। ਲੋ ਹਜ਼ੂਰ ਕਹਿੰਦੇ ਨੇ ਇਹੋ ਜਿਹੇ ਵੀ ਲੋਕ ਨੇ ਘੋਰੀ, ਜਿਹੜੇ ਆਪਣਾ ਮਲ ਮੂਤਰ ਖਾਂਦੇ ਨੇ, ਸਿਰ ਉੱਤੇ ਸਵਾਹ ਪਾਉਂਦੇ ਨੇ, ਉਹ ਅੰਨੇ ਮੂਰਖਾਂ ਨੇ ਆਪਣੀ ਪਾਤੀ ਗਵਾ ਲਈ ਹੈ। ਬਿਨ ਨਾਵੇ ਕਿਸ਼ਤਾ ਨਾ ਪਾਈ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਥਾਂ ਨਹੀਂ ਪੈਂਦੀ। ਨਾਮ ਤੋਂ ਬਿਨਾਂ ਕੋਈ ਚੀਜ਼ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ। ਲੋਕ ਇਹੋ ਜਿਹੇ ਵੀ ਸਾਧੂ ਨੇ ਰਹਿ ਬੇਬਾਣੀ, ਜਿਹੜੇ ਜੰਗਲਾਂ ਤੇ ਉਜਾੜਾਂ ਦੇ ਵਿੱਚ ਹੀ ਜਾ ਕੇ ਬੈਠੇ ਰਹਿੰਦੇ ਨੇ, ਤੇ ਕਈ ਇਹੋ ਜਿਹੇ ਸਾਧੂ ਨੇ ਜਿਹੜੇ ਮੜੀਆਂ ਮਸਾਣਾਂ ਤੇ ਜਾ ਕੇ, ਕਬਰਾਂ ਦੇ ਵਿੱਚ ਜਾ ਕੇ ਤੇ ਸਿਵਿਆਂ ਦੇ ਵਿੱਚ ਜਾ ਕੇ ਵੀ ਬੈਠ ਜਾਂਦੇ ਹਨ, ਅੰਧ ਨਾ ਜਾਣੈ। ਪਰ ਉਹ ਅੰਨੇ ਲੋਕ ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਜਾਣਦੇ, ਉਹ ਅੰਨੇ ਲੋਕ ਨਾਮ ਦੀ ਮਹਿਮਾ ਨੂੰ ਨਹੀਂ ਜਾਣਦੇ, ਫਿਰ ਪਛਤਾਣੀ ਇਸੇ ਲਈ ਦੁਬਾਰਾ ਮੁੜ ਕੇ ਪਛਚਾਤਾਪ ਕਰਦੇ ਰਹਿੰਦੇ ਹਨ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਲੋ ਹਜ਼ੂਰ ਕਹਿੰਦੇ ਨੇ ਬਾਕੀ ਸਾਰੇ ਭੇਖਾਂ ਦਾ ਤੇ ਹੋਰ ਸਾਧਨਾ ਦਾ ਖੰਡਨ ਕਰਕੇ ਹੁਣ ਅੱਗੇ ਗੁਰਮਤਿ ਸਿਧਾਂਤ ਦੀ ਸਪਸ਼ਟਤਾ ਕਰਦੇ ਹਨ। ਸਤਿਗੁਰ ਭੇਟੇ ਸੋ ਸੁਖ ਪਾਏ, ਜਿਹੜਾ ਪਾਈ ਸੱਚੇ ਸਤਿਗੁਰੂ ਨੂੰ ਮਿਲਦਾ ਹੈ ਉਹ ਅਸਲੀ ਆਤਮਕ ਸੁਖ ਪ੍ਰਾਪਤ ਕਰਦਾ ਹੈ। ਉਹ ਕਿਵੇਂ? ਹਰ ਕਾ ਨਾਮ ਮਨ ਵਸਾਏ, ਉਹ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਜਦੋਂ ਕਿਸੇ ਦੇ ਮਨ ਵਿੱਚ ਨਾਮ ਵਸ ਜਾਵੇ ਤੇ ਉਹਨੂੰ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨਦਰ ਕਰੇ ਸੋ ਪਾਏ, ਆਸਾਂ ਦੇਸੇ ਤੇ ਨਿਹ ਕੇਵਲ, ਹਾਂ ਮੈਂ ਸ਼ਬਦ ਜਲਾਏ। ਹਜ਼ੂਰ ਕਹਿੰਦੇ ਨੇ ਨਾਨਕ ਨਦਰ ਕਰੇ ਸੋ ਪਾਏ, ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਤੇ ਜਿਹਦੇ ਮਨ ਵਿੱਚ ਨਾਮ ਵਸ ਜਾਵੇ ਉਹਨੂੰ ਸਦੈਵੀ ਸੁਖ ਪ੍ਰਾਪਤ ਹੁੰਦਾ। ਆਸਾਂ ਦੇਸੇ ਤੇ ਨਿਹ ਕੇਵਲ, ਉਹ ਆਸਾ ਤੇ ਅੰਦੇਸ਼ਾ ਤੋਂ, ਨਿਹ ਕੇਵਲ ਦਾ ਅਰਥ ਨਿਰਲੇਪ ਹੋ ਜਾਂਦਾ, ਉਹ ਸਭ ਤਰ੍ਹਾਂ ਦੀ ਇੱਛਾ ਤੋਂ, ਤੇ ਅੰਦੇਸ਼ੇ ਦਾ ਅਰਥ ਹੈ ਵੀ ਸੰਸਿਆਂ ਤੋਂ, ਫਿਕਰਾਂ ਤੋਂ ਮੁਕਤ ਹੋ ਜਾਂਦਾ ਹੈ। ਹਉਮੈ ਸ਼ਬਦ ਜਲਾਏ, ਗੁਰੂ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਵੀ ਸਾੜ ਦਿੰਦਾ ਹੈ। ਇਹ ਅਸਲੀ ਗੁਰਮੁਖਾਂ ਦੀ ਸਾਧਨਾ ਗੁਰੂ ਮਹਾਰਾਜ ਨੇ ਅਖੀਰ ਤੇ ਵਰਣਨ ਕੀਤੀ ਹੈ। ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਭਗਤਾਂ ਦੀ ਮਹਿਮਾ ਉਚਾਰਨ ਕਰਦੇ ਹਨ। ਪੌੜੀ ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਹੇ ਵਾਹਿਗੁਰੂ ਜੀ, ਤੇਰੇ ਭਗਤ ਤੇਰੇ ਮਨ ਨੂੰ ਪਾਉਂਦੇ ਹਨ, ਭਗਤ ਤੇਰਾ ਮਨ ਭਾਵਦੇ, ਭਗਤ ਤੇਰੇ ਮਨ ਵਿੱਚ ਪਾਉਂਦੇ ਹਨ, ਦਰ ਸੋਹਣ ਕੀਰਤ ਗਾਵਦੇ। ਉਹ ਤੇਰੇ ਦਰ ਤੇ ਖੜੇ ਤੇਰੀ ਕੀਰਤੀ ਮਹਿਮਾ ਗਾਉਂਦੇ ਹੋਏ ਸੋਹਣ ਬੜੀ ਸੋਭਾ ਨੂੰ ਪ੍ਰਾਪਤ ਕਰਦੇ ਹਨ। ਨਾਨਕ ਕਰਮਾ ਬਾਹਰੇ, ਦਰ ਢੋ ਨਾ ਲਹਿਣੀ ਧਾਵਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਵੀ ਕਰਮਾਂ ਤੋਂ ਸੱਖਣੇ ਨੇ, ਕਈ ਐਸੇ ਵੀ ਭਾਗਾਂ ਦੇ ਮਾਰੇ ਨੇ ਜਿਹੜੇ ਤੁਹਾਡੀ ਦਰਗਾਹ ਦੇ ਵਿੱਚ ਟੋਈ ਨਹੀਂ ਪ੍ਰਾਪਤ ਕਰ ਸਕਦੇ ਤੇ ਧਾਵਦੇ ਇੱਧਰ ਉੱਧਰ ਜੂਨਾਂ ਦੇ ਵਿੱਚ ਹੀ ਦੌੜਦੇ ਫਿਰਦੇ ਹਨ। ਇੱਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਇਂਦੇ। ਇੱਕ ਐਸੇ ਵੀ ਮਨਮੁਖ ਲੋਕ ਨੇ ਜਿਹੜੇ ਆਪਣੇ ਮੂਲ ਨੂੰ ਸਮਝਦੇ ਹੀ ਨਹੀਂ। ਮੂਲ ਕੀ ਹੈ? ਸਾਡਾ ਪਰਮੇਸ਼ਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਇੱਕ ਇਹੋ ਜਿਹੇ ਵੀ ਮਨਮੁਖ ਲੋਕ ਨੇ ਜਿਹੜੇ ਆਪਣੇ ਮੂਲ ਨੂੰ ਨਹੀਂ ਬੁੱਝਦੇ। ਅਣਹੁੰਦਾ ਆਪ ਗਣਾਇੰਦੇ ਅਣਹੁੰਦਾ ਦਾ ਅਰਥ ਵੀ ਅਣਹੋਇਆ ਹੀ। ਉਹ ਆਪਣੇ ਆਪ ਨੂੰ ਗਣਾਉਂਦੇ ਨੇ, ਆਪਣੇ ਆਪ ਨੂੰ ਜਿਤਾਉਂਦੇ ਨੇ, ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ। ਇਹ ਅਨਵੇ ਕਰਕੇ ਅੱਧੀ ਪੰਕਤੀ ਦਾ ਅਰਥ ਲੱਗੇਗਾ। ਹਉ ਢਾਡੀ ਕਾ ਨੀਚ ਜਾਤ, ਹਉ ਨੀਚ ਜਾਤ ਕਾ ਢਾਡੀ, ਇਉਂ ਅਰਥ ਸਪਸ਼ਟ ਹੁੰਦਾ ਹੈ। ਮੈਂ ਤੇ ਨੀਵੀਂ ਜਾਤ ਦਾ ਇੱਕ ਢਾਡੀ ਹਾਂ। ਅਕਸਰ ਜਿਹੜੇ ਮਰਾਸੀ ਸਨ ਉਹ ਪਹਿਲਾਂ ਢੱਡ ਵਜਾਉਣ ਦਾ ਕੰਮ ਕਰਦੇ ਸਨ। ਹਉ ਢਾਡੀ ਕਾ ਨੀਚ ਜਾਤ, ਮੈਂ ਨੀਵੀਂ ਜਾਤ ਵਾਲਾ ਢਾਡੀ ਹਾਂ, ਹੋਰ ਉੱਤਮ ਜਾਤ ਸਦਾਇੰਦੇ। ਹੇ ਵਾਹਿਗੁਰੂ ਜੀ, ਹੋਰ ਜਿਹੜੇ ਢਾਡੀ ਕੀਰਤਨੀਏ ਹਨ ਉਹ ਉੱਤਮ ਜਾਤੀ ਦੇ ਸਦਵਾਉਂਦੇ ਹਨ। ਤਿੰਨ ਮੰਗਾਂ ਜੇ ਤੁਝੈ ਧਿਆਇੰਦੇ। ਹੇ ਵਾਹਿਗੁਰੂ ਜੀ, ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ ਜੇ ਤੁਝੈ ਧਿਆਇੰਦੇ, ਜਿਹੜੇ ਤੈਨੂੰ ਧਿਆਉਂਦੇ ਨੇ। ਮੈਂ ਉਹਨਾਂ ਮਹਾਂਪੁਰਖਾਂ ਦੀ ਸੋਭਤ ਮੰਗਦਾ ਹਾਂ, ਉਹਨਾਂ ਮਹਾਂਪੁਰਖਾਂ ਦੀ ਸੰਗਤ ਮੰਗਦਾ ਹਾਂ ਜੋ ਤੇਰਾ ਸਿਮਰਨ ਕਰਦੇ ਹਨ, ਤੈਨੂੰ ਧਿਆਉਂਦੇ ਹਨ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇੱਥੇ 9 ਸਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਜਨਮ ਸਾਖੀ ਦੇ ਅਨੁਸਾਰ ਇਹ 9 ਸਲੋਕ ਪਾਕ ਪਟਨ ਵਿੱਚ ਸ਼ੇਖ ਬ੍ਰਹਮ ਦੇ ਪ੍ਰਥਾਏ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ, ਅਤੇ ਬਾਕੀ ਜਿਹੜੇ 15 ਸਲੋਕ ਨੇ ਉਹ ਲਾਹੌਰ ਦੁਨੀ ਚੰਦ ਧੁੱਪੜ ਦੇ ਪ੍ਰਥਾਏ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਲਿਖੇ ਹਨ। ਸੌਰਵ ਵਿਚਾਰ, ਪਰ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ ਔਰ ਉਹ ਸਾਡੇ ਹਮੇਸ਼ਾ ਲਈ ਕੰਮ ਆਉਣ ਵਾਲੇ ਨੇ, ਆਪਾਂ ਇਹਨਾਂ ਨੂੰ ਸੁਣ ਕੇ ਮਨ ਵਿੱਚ ਵਸਾਉਣਾ ਹੈ, ਇਹਦੇ ਅਨੁਸਾਰ ਜੀਵਨ ਢਾਲਣਾ ਹੈ, ਅਤੇ ਫਿਰ ਹੀ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ, ਤਿੰਨ ਮੰਗਾਂ ਜੇ ਤੁਝੈ ਧਿਆਇੰਦੇ, ਤਿੰਨ ਮੰਗਾਂ ਜੇ ਤੁਝੈ ਧਿਆਇੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।